ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਪਜੀ ਸਾਹਿਬ ਦੇ ਆਰੰਭ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਵਰਣਨ ਕਰਨ ਤੋਂ ਬਾਅਦ ਉਸ ਲਈ ਅੱਖਰ ਗੁਰਪ੍ਰਸਾਦ ਵਰਤਿਆ ਗਿਆ ਹੈ, ਅਰਥਾਤ ਉਹ ਗੁਰੂ ਦੀ ਕਿਰਪਾ ਜਾਂ ਮਿਹਰ ਦੁਆਰਾ ਮਿਲ ਸਕਦਾ ਹੈ। ਲੇਕਿਨ ਨਾਲ ਹੀ ਸਾਡੇ ਮਨ ਵਿੱਚ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਉਹ ਨਿਰੋਲ ਗੁਰਪ੍ਰਸਾਦ ਦੁਆਰਾ ਹੀ ਮਿਲਦਾ ਹੈ ਤਾਂ ਫਿਰ ਇਸ ਵਿੱਚ ਸਾਡੇ ਉੱਦਮ ਦੀ ਕੀ ਜ਼ਰੂਰਤ ਹੈ। ਲੇਕਿਨ ਗੁਰੂ ਸਾਹਿਬਾਂ ਨੇ ਨਾਲ ਹੀ ਸਪਸ਼ਟ ਕੀਤਾ ਹੈ, ਕਰੋ ਯਤਨ ਜੇ ਹੋਏ ਮਿਹਰਬਾਨਾ। ਹੁਣ ਅਸੀਂ ਕਿਹੜੇ ਯਤਨ ਜਾਂ ਉੱਦਮ ਕਰ ਸਕਦੇ ਹਾਂ ਜਿਨ੍ਹਾਂ 'ਤੇ ਤਰੁੱਠ ਕੇ ਵਾਹਿਗੁਰੂ ਸਾਡੇ 'ਤੇ ਮਿਹਰਬਾਨ ਹੋ ਜਾਵੇ? ਇਹ ਗੁਰਮੁਖ ਪਿਆਰੇ ਬਾਓ ਜੀ ਹੋਰਾਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ, ਕਰੋ ਯਤਨ ਜੇ ਹੋਏ ਮਿਹਰਬਾਨਾ। ਗੁਰਬਾਣੀ ਦੀ ਇਸ ਪੰਕਤੀ ਦੇ ਦੋ ਪੱਖ ਹਨ, ਪਹਿਲਾ ਕਰੋ ਯਤਨ ਅਤੇ ਦੂਸਰਾ ਹੋਏ ਮਿਹਰਬਾਨਾ। ਕਰੋ ਯਤਨ ਦੇ ਅੰਤਰੀ ਭਾਵ ਨੂੰ ਸਪਸ਼ਟ ਕਰਨ ਲਈ ਕੁਝ ਵਿਚਾਰਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਸੂਰਜ ਹਮੇਸ਼ਾ ਪ੍ਰਕਾਸ਼ਵਾਨ ਹੈ ਅਤੇ ਇਹਦੀ ਧੁੱਪ ਦਾ ਪ੍ਰਕਾਸ਼ ਆਦਿ ਤੋਂ ਹੀ ਸਹਿਜ ਸੁਭਾਏ ਹੋ ਰਿਹਾ ਹੈ। ਇਸ ਤਰ੍ਹਾਂ ਇਹ ਪ੍ਰਕਾਸ਼ ਇੱਕ ਇਲਾਹੀ ਦਾਤ ਹੈ, ਅਮਿਤ ਹੈ, ਅਥਾਹ ਹੈ, ਇਕਸਾਰ ਹੈ, ਸਦੀਵੀ ਹੈ, ਸਹਿਜ ਸੁਭਾਏ ਹੈ। ਇਹ ਨਿੱਘ ਸਰੂਪ ਸੁਖਦਾਈ ਹੈ। ਇਹ ਧੁੱਪ ਜੀਵਨ ਦਾਤੀ ਹੈ, ਸ਼ਕਤੀ ਦਾਤੀ ਹੈ, ਪ੍ਰਕਾਸ਼ ਰੂਪ ਹੈ, ਹਨੇਰ ਖੰਡਨ ਹੈ, ਵਿਤਕਰਾ ਰਹਿਤ ਹੈ, ਨਿਰਮਲ ਹੈ, ਇਹ ਸਰਬ ਵਿਆਪੀ ਹੈ। ਇਸ ਧੁੱਪ ਦੇ ਪ੍ਰਕਾਸ਼ ਵਾਸਤੇ ਅਸੀਂ ਕਦੇ ਕੋਈ ਸੋਚ ਨਹੀਂ ਕੀਤੀ, ਕੋਈ ਵਿਉਂਤ ਨਹੀਂ ਕੀਤੀ, ਕਦੇ ਮੰਗ ਨਹੀਂ ਕੀਤੀ, ਕੋਈ ਘਾਲਣਾ ਨਹੀਂ ਘਾਲੀ, ਕਦੀ ਕੀਮਤ ਨਹੀਂ ਦਿੱਤੀ। ਜਦ ਵੀ ਕਦੀ ਅਸੀਂ ਇਸ ਧੁੱਪ ਦੀ ਇਲਾਹੀ ਦਾਤ ਤੋਂ ਵਾਂਝੇ ਹੁੰਦੇ ਹਾਂ ਤੇ ਇਹਦੇ ਵਿੱਚ ਧੁੱਪ ਜਾਂ ਧੁੱਪ ਦੇ ਸੋਮੇ ਸੂਰਜ ਦਾ ਕੋਈ ਦੋਸ਼ ਨਹੀਂ। ਜਦੋਂ ਵੀ ਅਸੀਂ ਕਿਸੇ ਵਜ੍ਹਾ ਨਾਲ ਧੁੱਪ ਤੋਂ ਓਹਲੇ ਹੋ ਜਾਂਦੇ ਹਾਂ ਤਾਂ ਧੁੱਪ ਦੇ ਸੁਖਦਾਈ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ। ਜਦੋਂ ਫੇਰ ਧੁੱਪ ਦੇ ਪ੍ਰਕਾਸ਼ ਵਿੱਚ ਅਸੀਂ ਆਪਣੇ ਆਪ ਨੂੰ ਪੇਸ਼ ਕਰ ਲਈਏ ਤਾਂ ਫੇਰ ਧੁੱਪ ਦੀ ਸੁਖਦਾਈ ਨਿੱਘ ਤੇ ਚਾਨਣ ਮਾਣਦੇ ਹਾਂ। ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਧੁੱਪ ਵਾਸਤੇ ਸਾਡਾ ਯਤਨ ਹੈ। ਧੁੱਪ ਤਾਂ ਹਰ ਵੇਲੇ ਆ ਰਹੀ ਹੈ, ਲੇਕਿਨ ਹਨੇਰੇ ਵਿੱਚੋਂ ਨਿਕਲ ਕੇ ਆਪਣੇ ਆਪ ਨੂੰ ਧੁੱਪ ਦੀ ਹਜ਼ੂਰੀ ਵਿੱਚ ਪੇਸ਼ ਕਰਨਾ ਹੀ ਸਾਡਾ ਯਤਨ ਹੈ। ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਦੀ ਹਜ਼ੂਰੀ ਜਾਂ ਯਾਦ ਵਿੱਚ ਹੁੰਦੇ ਹਾਂ ਤਾਂ ਸਾਨੂੰ ਅਕਾਲ ਪੁਰਖ ਦੀਆਂ ਸਾਰੀਆਂ ਦੇਵੀ ਦਾਤਾਂ ਸਹਿਜੇ ਹੀ ਪ੍ਰਦਾਨ ਹੁੰਦੀਆਂ ਹਨ ਅਤੇ ਅਸੀਂ ਅਲੌਕਿਕ ਇਲਾਹੀ ਹਜ਼ੂਰੀ ਦਾ ਨਿੱਘ ਅਤੇ ਰਸ ਰੰਗ ਮਾਣਦੇ ਹਾਂ। ਇਹਦੇ ਉਲਟ ਜਦੋਂ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਤੋਂ ਬੇਮੁੱਖ ਹੋ ਕੇ ਭੁੱਲ ਵਿੱਚ ਵਿਚਰਦਾ ਹੈ ਤਾਂ ਅਸੀਂ ਸਾਰੀਆਂ ਇਲਾਹੀ ਦਾਤਾਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਮਾਇਕੀ ਭਰਮ ਦੇ ਹਨੇਰ ਵਿੱਚ ਦੁੱਖ ਕਲੇਸ਼ ਭੋਗਦੇ ਹਾਂ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਿਸਨੋਂ ਬਿਸਰੈ ਪੁਰਖ ਵਿਧਾਤਾ, ਜਲਤਾ ਫਿਰੇ ਰਹੇ ਨਿਤ ਤਾਤਾ। ਅਕਿਰਤ ਕਣੈ ਕੋ ਰੱਖੇ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਜਾਂ ਕੋ ਬਿਸਰੇ ਰਾਮ ਨਾਮ, ਤਾਹੂ ਕੋ ਪੀਰ। ਇਸ ਤਰ੍ਹਾਂ ਪ੍ਰਕਾਸ਼ ਦਾ ਰਸ ਮੰਨਣਾ ਜਾਂ ਇਹਦੇ ਤੋਂ ਵਾਂਝੇ ਰਹਿਣਾ ਇਹ ਸਾਡੇ ਮੁੱਢਲੇ ਯਤਨ ਦਾ ਨਤੀਜਾ ਹੈ। ਜਾਂ ਇਉਂ ਕਹੋ ਕਿ ਨਾਮ ਸਿਮਰਨ ਹੀ ਉਸ ਆਤਮਿਕ ਪ੍ਰਕਾਸ਼ ਦੀ ਕੁੰਜੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਨਾਮ ਦੇ ਪ੍ਰਕਾਸ਼ਮਈ ਆਤਮਿਕ ਮੰਡਲ ਦੀਆਂ ਇਲਾਹੀ ਦਾਤਾਂ ਦੇ ਭੰਡਾਰ ਦੀ ਆਤਮਿਕ ਕੁੰਜੀ ਹੈ। ਮਨ ਪਿਆਰਿਆ ਜੀਓ ਮਿੱਤਰਾ, ਹਰ ਨਾਮ ਜਪਤ ਪਰਗਾਸੋ, जिस सिमरत सगला दुख जाए, सर्ब सुख वसे मन आए, चीत आवे ता सहज कर पाया। लेकिन इत्थे इक अत डूंगी ते जरूरी कुंडी खोलन दी लोड़ है। असी सोचते हाँ कि असी इन्ने कर्म किरिया करते हाँ, पाठ पूजा करते हाँ, जप तप करते हाँ, लेकिन गुरबाणी स्पष्ट करती है कि होमे अधीन त्रै गुणा विच किते हुए साढ़े सारे धार्मिक कर्म किरिया जा कर्म कांड साढ़े केवल यतन हन, नतीजा नहीं। ये साधन हन, पूर्णता नहीं। ये यात्रा हन, मंजिल नहीं। ये ज्ञान हन, प्रकाश नहीं। ये कालना हन, गुरप्रसाद नहीं। ये पौड़ीता हन, शिखर नहीं। ये क्लासा हन, डिग्री नहीं। ये किरिया हन, नतीजा नहीं। ये फल हन, रस नहीं। ये फूल हन, महक नहीं। ये बल्ब हन, रोशनी नहीं। दाते दात रखी हथ अपने, जिस पावे तिस दे। ए पिरम प्याला खसम का, जय पावे तै दे। असी अपनी होमे अधीन माइकी कृष्मिया विच इन्ने चुंदे आए हुए हाँ कि उस फलदाता परमेश्वर नू भुल गए हाँ, ते अपने हों अधीन किते हुए यतना नू ही फल समझ के संतुष्ट होए बैठे हाँ। गुरबाणी स्पष्ट कर दी है, जिचर ए मन लहरी विच है, होमे बहुत अहंकार, शब्द साधना आवे, नाम ना लगे प्यार, सेवा थाए ना पावे तिसकी, खप खप हुए खुआर। असल विच ए फल ए आत्मिक दात है जो तुरों सतगुर द्वारा प्रदान हुंदी है। एदे विच साडे हों तारी जीवां दा कोई दखल जां जोर नहीं। ए ता सिर्फ गुर प्रसाद है, ग्रेस है। जोर ना मंगन देन ना जोर, तुदवीन सिद्धि किने ना पाईया, करम मिले ना ही ठाक रहाईया। देवन हारे के हथ दात है, गुरु द्वारे पाए। जद मां बाप दे घर बच्चे दा जन्म हुंदा है, ता मां बाप अपने बच्चे दा पालन पोषण, खुशहाली, विद्या, व्याह, रोजगार आदि दियां व्यौंता सोचनियां शुरू कर दिंदे हन, ते सारी उम्र ओहदे लई शुभ इच्छावां ते असीसां ही दिंदे रहिंदे हन। देखिया गया है कि जन्म तो पहला ही मां बच्चे लई दुध वाली बोतल ते पोतड़े, नैपकिनस वगैरा तैयार कर लैंदी है। एदे तो जाहर है कि मां दी कुख विच बच्चे दे निम्मण नाल ही ओदी भलाई दी सोच जां फिकर मां दे हिरदे विच उपज पैंदा है। एदा मतलब ए है कि जीव दे उपजन दे नाल ही अकाल पुरख दे हुकम अनुसार जीव दी भलाई लई भी सारे प्रबंध अगेत्रे ही आरंभ हो जांदे हन। इस तरह नाल लिखिया वाला हुकम जीव दे जन्म, ओदे पालन पोषण, ओदी भलाई लई संपूर्ण अपुल ते सहज सुभाए ही वरत रहा है। जिन तू साज सवार सिगारिया, गर्भ अगन मैं जिने उबारिया, बार व्यवस्था तुझे प्यारे दूध, पार जोबन भोजन सुख सूद, बिरद पया ऊपर साख सैन, मुख अप्याओ बैठ को दैन। इसे तरह बूटे दे बीज विच ओदे उपजन, ओदे प्रफुल्लत ते लै होण दा मुकम्मल हुकम ओदे अंदर नाल ही लिखिया हुंदा है। ए लिखिया नाल वाला हुकम जीव दे दुनियावी जीवन दी खुशहाली लई ही काफी नहीं, बल्कि अगों दे आत्मिक जीवन लई भी सहायक हुंदा है, ते जीवन नू मुड़ अपने निज घर वल प्रेरदा है, अगवाई करदा है, जिस द्वारा ओ इस नाल लिखे हुकम नू बुझ के एदी रजा विच चलना सिख लवे। जेकर जीव दुनिया विच दुख क्लेश भोगदा है, ता एदा कारण की है? ओ अपने इलाही माता पिता परमेश्वर नू भुल जांदा है, ते नाल लिखे हुकम दी रजा विचों निकल के अपनी हों दे आसरे, अपनी सियाणप द्वारा अपने पाणे विच चलदा है, ते अपने पाने जो चले पाई विछड़ चोटा खावे। अपने पाने को किन सुख पाया, अंधा अंध कमाई। ਜ਼ਰੂਰੀ ਨੁਕਤਾ ਇਹ ਹੈ ਕਿ ਇਹ ਨਾਲ ਲਿਖਿਆ ਹੋਇਆ ਹੁਕਮ ਹਰ ਜੀਵ ਵਾਸਤੇ ਜੀਵਨ ਸੇਧ ਹੈ। ਇਹ ਨਿੱਜੀ ਧਰਮ ਹੈ, ਇਹ ਮੁਕੰਮਲ ਇਲਾਹੀ ਕਾਨੂੰਨ ਹੈ, ਇਹ ਲੋਕ ਸੁਖੀਆ ਪਰਲੋਕ ਸੁਹੇਲਾ ਹੈ, ਇਹ ਅੰਤਰ ਆਤਮੇ ਬੀਜ ਹੈ, ਅੰਦਰੋਂ ਹੀ ਉਪਜਿਆ ਹੈ, ਓਤ ਪੋਤ ਸਮਾਇਆ ਹੈ, ਰੱਬ ਰਿਹਾ ਭਰਪੂਰ ਹੈ, ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਇਹ ਕਰਮਾਂ ਕਾਂਡਾਂ ਤੋਂ ਪਰੇ ਹੈ, ਇਹ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਅਬੁੱਝ ਹੈ, ਅਪਾਰ ਹੈ, ਅਪੁੱਲ ਹੈ, ਇਹ ਬਖਸ਼ਿਸ਼ ਹੈ, ਇਹ ਗੁਰਪ੍ਰਸਾਦ ਹੈ। ਉਦਾਹਰਣ ਦੇ ਤੌਰ 'ਤੇ ਸਾਰੀ ਬਨਸਪਤੀ ਦੇ ਬੀਜਾਂ ਦੇ ਅੰਦਰ ਨਾਲ ਲਿਖੇ ਹੁਕਮ ਅਨੁਸਾਰ ਹਰ ਇੱਕ ਬੂਟਾ ਉੱਗਦਾ ਹੈ, ਵੱਧਦਾ ਹੈ, ਫੁੱਲਦਾ ਅਤੇ ਫਲ ਦਿੰਦਾ ਹੈ, ਪਰ ਇਹਨਾਂ ਦੀਆਂ ਟਾਹਣੀਆਂ ਪੱਤਿਆਂ ਅਤੇ ਫਲਾਂ ਦੇ ਕੱਦ, ਉਹਨਾਂ ਦੇ ਰੰਗ, ਉਹਨਾਂ ਦੇ ਸਵਾਦ, ਉਹਨਾਂ ਦੀ ਉਮਰ ਵਿੱਚ ਭਿੰਨਤਾ ਹੁੰਦੀ ਹੈ। ਬਨਸਪਤੀ ਜਾਂ ਹੋਰ 84 ਲੱਖ ਜੂਨਾਂ ਦੇ ਜੀਵਾਂ ਵਿੱਚ ਸੀਮਤ ਬੁੱਧੀ ਹੋਣ ਕਰਕੇ ਉਹ ਆਪਣੀਆਂ ਸਿਆਣਪਾਂ ਜਾਂ ਉਕਤੀਆਂ ਜੁਕਤੀਆਂ ਨਹੀਂ ਵਰਤ ਸਕਦੇ, ਇਸ ਲਈ ਉਹ ਆਪਣੇ ਨਾਲ ਲਿਖੇ ਹੁਕਮ ਵਿੱਚ ਸਹਿਜੇ ਅਣਜਾਣੇ ਵਿਚਰਦੇ ਅਤੇ ਵਰਤਦੇ ਹਨ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੇ, ਅਭੋਲ ਹੀ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕਦੇ ਹੋਏ ਆਪਣਾ ਜੀਵਨ ਪੰਧ ਮੁਕਾ ਰਹਿੰਦੇ ਹਨ ਅਤੇ ਉਹਨਾਂ ਦੀ ਆਤਮਿਕ ਤਰੱਕੀ ਸਹਿਜੇ ਹੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਹੋਇਆ ਨਿੱਜੀ ਧਰਮ ਹੈ ਅਤੇ ਉਹਨਾਂ ਦੇ ਕਲਿਆਣ ਵਾਸਤੇ ਕਿਸੇ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਹੀ ਉਹਨਾਂ ਨੂੰ ਕਿਸੇ ਪ੍ਰਚਾਰ ਦੀ ਲੋੜ ਹੈ। ਇਹ ਜੂਨਾ ਹੁਕਮ ਰਜਾਈ ਚੱਲਣਾ ਅਨੁਸਾਰ ਇਲਾਹੀ ਅਦ੍ਰਿਸ਼ਟ ਅਟਲ ਅਪੁੱਲ ਆਪੋ ਆਪਣਾ ਨਿੱਜੀ ਧਰਮ ਅਣਜਾਣੇ ਅਨਕੌਂਸ਼ੀਅਸਲੀ ਹੀ ਕਮਾ ਰਹੀਆਂ ਹਨ। ਇਹ ਜੂਨਾ ਦੇਖੋ ਨਾ ਹਿੰਦੂ ਹਨ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ, ਸਿਰਫ ਆਪਣੇ ਕਰਤੇ ਦੇ ਬਖਸ਼ੇ ਚਿੰਨ੍ਹਾਂ ਵਿੱਚ ਆਪੋ ਆਪਣਾ ਨਿੱਜੀ ਧਰਮ ਜਾਂ ਹੁਕਮ ਅਪੋਲ ਹੀ ਕਮਾ ਰਹੀਆਂ ਹਨ। ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਮਨਮੋਹਣੀ ਮਾਇਆ ਦੀ ਖੋਜ ਅਤੇ ਕ੍ਰਿਸ਼ਮਿਆਂ ਦੇ ਰੰਗ ਰਸ ਵਿੱਚ ਇੰਨਾ ਗਲਤਾਨ ਹੋ ਗਿਆ ਹੈ ਕਿ ਆਪਣੇ ਕਰਤੇ ਪਰਮੇਸ਼ਰ ਅਤੇ ਉਹਦੇ ਨਾਲ ਲਿਖੇ ਹੁਕਮ ਨੂੰ ਉੱਕਾ ਹੀ ਭੁੱਲ ਗਿਆ ਹੈ। ਹੁਕਮ ਰਜਾਈ ਚੱਲਣਾ ਦੀ ਬਜਾਏ ਇਹ ਆਪਣੀ ਤੀਖਣ ਬੁੱਧੀ ਅਤੇ ਮਾਨਸਿਕ ਆਜ਼ਾਦੀ ਦੀ ਗਲਤ ਅਤੇ ਨਜਾਇਜ਼ ਵਰਤੋਂ ਕਰ ਰਿਹਾ ਹੈ, ਜਿਸ ਕਰਕੇ ਇਹ ਜੀਵ ਤ੍ਰੈ ਗੁਣਾਂ ਦੇ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ ਲਾ ਆਫ ਕਰਮਾ ਅਨੁਸਾਰ ਆਪਣਾ ਕੀਤਾ ਆਪ ਭੁਗਤਦਾ ਹੈ ਅਤੇ ਇਹਦਾ ਦੋਸ਼ ਫਿਰ ਕਦੀ ਰੱਬ ਉੱਤੇ ਅਤੇ ਕਦੀ ਦੂਜਿਆਂ ਉੱਤੇ ਲਾਉਂਦਾ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਵੀ ਧੋਖਾ ਦਿੰਦਾ ਹੈ ਅਤੇ ਰਸਾਤਲ ਵੱਲ ਰੁੜਿਆ ਜਾਂਦਾ ਹੈ। ਇਨਸਾਨ ਆਪਣੇ ਪਰਮੇਸ਼ਰ ਨੂੰ ਭੁੱਲ ਗਏ ਹਨ ਅਤੇ ਉਹਦੇ ਸੁੱਖਦਾਈ ਨਾਲ ਲਿਖੇ ਹੁਕਮ ਤੋਂ ਬੇਖਬਰ ਅਤੇ ਬੇਮੁੱਖ ਹੋ ਗਏ ਹਨ, ਜਿਸ ਕਰਕੇ ਉਹਨਾਂ ਦੀ ਫਿਰ ਉਹੀ ਵਿਛੜ ਚੋਟਾਂ ਖਾਵੇ ਵਾਲੀ ਦੁਰਗਤੀ ਹੋ ਰਹੀ ਹੈ। ਸੋ ਸਿਰਫ ਇਨਸਾਨੀ ਜੂਨ ਨੂੰ ਹੀ ਆਤਮਿਕ ਮਾਤਾ ਪਿਤਾ ਪਰਮੇਸ਼ਰ ਦੀ ਹੋਂਦ ਦੀ ਯਾਦ ਦਿਲਾਉਣ ਵਾਸਤੇ, ਉਹਨੂੰ ਹੁਕਮ ਰਜ਼ਾਈ ਚੱਲਣਾ ਦਾ ਸਬਕ ਸਿਖਾਉਣ ਵਾਸਤੇ, ਉਹਨੂੰ ਮੁੜ ਇਲਾਹੀ ਮਾਤਾ ਪਿਤਾ ਪਰਮੇਸ਼ਰ ਦੀ ਨਿੱਘੀ ਅਤੇ ਸੁਖਦਾਈ ਗੋਦ ਵੱਲ ਪ੍ਰੇਰਨ ਲਈ ਲੋੜ ਅਨੁਸਾਰ ਅਕਾਲ ਪੁਰਖ ਨੇ ਸਮੇਂ ਸਮੇਂ ਸਿਰ ਭਿੰਨ ਭਿੰਨ ਧਰਮ ਜਾਂ ਮਜ਼ਹਬ ਹੋਂਦ ਵਿੱਚ ਲਿਆਂਦੇ। ਇਸ ਤਰ੍ਹਾਂ ਅਕਾਲ ਪੁਰਖ ਨੇ ਆਦ ਤੋਂ ਹੀ ਸਮੇਂ ਸਮੇਂ ਸਿਰ ਗੁਰੂ ਅਵਤਾਰ ਸਾਧ ਸੰਤ ਮਹਾਂਪੁਰਖ ਗੁਰਮੁਖ ਪਿਆਰੇ ਦੁਨੀਆਂ ਉੱਤੇ ਪ੍ਰਗਟ ਕੀਤੇ, ਜਿਨ੍ਹਾਂ ਨੇ ਕਿ ਸਮੇਂ ਅਨੁਸਾਰ ਆਪੋ ਆਪਣੇ ਧਰਮ ਚਲਾਏ ਅਤੇ ਮਾਨਵਤਾ ਨੂੰ ਧਾਰਮਿਕ ਜੀਵਨ ਦੀ ਸੇਧ ਦਿੱਤੀ। ਇਹ ਸਾਰੀ ਇਲਾਹੀ ਖੇਲ ਅਕਾਲ ਪੁਰਖ ਦਾ ਆਪਣੀ ਅੰਸ਼ ਜੀਵਾਂ ਵਾਸਤੇ ਸ਼ੁਭ ਭਾਵਨਾਵਾਂ ਅਤੇ ਅਥਾਹ ਪਿਆਰ ਦਾ ਹੀ ਪ੍ਰਗਟਾਵਾ ਹੈ। ਅੰਧਕੂਪ ਤੇ ਕਾਢਨ ਹਾਰਾ ਪ੍ਰੇਮ ਭਗਤ ਹੋਵਤ ਨਿਸਤਾਰਾ, ਸਾਧ ਰੂਪ ਆਪਣਾ ਧਨ ਤਾਰਿਆ ਮਹਾਂ ਅਗਨ ਤੇ ਆਪ ਉਭਾਰਿਆ। ਪਰੰਤੂ ਇਹ ਬਾਹਰਲਾ ਕਰਮ ਕਾਂਡਾ ਵਾਲਾ ਧਰਮ ਬਾਹਰੋਂ ਮਨ ਬੁੱਧੀ ਅਤੇ ਸਰੀਰ ਦੁਆਰਾ ਹੀ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜ੍ਹਿਆ ਪੜ੍ਹਾਇਆ, ਧਾਰਿਆ ਕਮਾਇਆ ਅਤੇ ਘਾਲਿਆ ਜਾਂਦਾ ਹੈ। ਇਹ ਜਿੰਨੇ ਵੀ ਕਰਮ ਕਾਂਡੀ ਧਰਮ ਹਨ, ਇਹ ਸਿਰਫ ਬਾਹਰੋਂ ਹੀ ਸਿੱਖੇ ਸਿਖਾਏ, ਸਮਝੇ ਸਮਝਾਏ, ਪੜ੍ਹੇ ਪੜ੍ਹਾਏ, ਧਾਰੇ ਕਮਾਏ ਅਤੇ ਘਾਲੇ ਜਾਂਦੇ ਹਨ, ਜੋ ਕਿ ਜੀਵਾਂ ਨੂੰ त्रैगुणी माया दे दायरे दी सीमा तक ही पहुंचा सकते हैं। ये सारे विचार सिर्फ साढ़े करो यतन तक सीमित हैं। हुण इस तो अगे होए मेहरवाना दी खेल कुछ होर है। कर्म खंड दी जा होए मेहरवाना दी खेल निराली है, जो कि निरोल इलाही बख्शिश गुर प्रसाद ते नदर करम डिवाइन ग्रेस है। उपर दस्या जा चुका है कि जिवें मां दी कुख विच बच्चे दे निम्मण नाल ही मां दे हिरदे विच आउण वाले बच्चे दी भलाई उहदे पालन पोषण ते प्रफुल्लता लई अनेकां सोचां विचारां ते व्यौंतां अगेत्रे ही शुरू हो जांदियां हन। इसे तरह असी भी परमेश्वर दी अंश हां। साडी इलाही माता परमेश्वर ने जदे सारा संसार अपनी मौज विच कुआओ द्वारा रचिया तो उहदे नाल ही साडे संसारक जीवां दी भलाई पालन पोषण ते प्रफुल्लता लई पूर्ण मुकम्मल अपुल ते सदीवी इलाही हुक्म जारी कर दिता। एहो जै सुखदाई ते कल्याणकारी इलाही हुक्म विच सिवाए इंसान दे बाकी सारियां जुन्ना अनजाने अपोल सहज सुभाए विच रहियां हन। लेकिन अकाल पुरख ने इंसानी जून नू अपने स्वरूप विच कड़िया है ते इनू स्वै चिंतन फ्रीडम ऑफ थॉट्स दी शक्ति बख्शी है ते तीखण बुद्धि भी प्रदान कीती है। हुण होमे वेड़िया इंसान इस बुद्धि दे नाल माया दे मनमोहणे चमत्कारियां विच ही गलतान होके परमेश्वर दियां इन्हां वडमुल्लियां दातां अर्थात स्वै चिंतन ते तीखण बुद्धि इन्हां दियां शक्तियां दी गलत ते उल्ट वरतों करके अकाल पुरख दे सुखदाई हुक्म ते निग्गी गोद तों अपने आप नूं आपे ही वांझिया रखदा है ते अपने भाणे जो चले भाई विछड़ चोटा खावे अनुसार दुख भोगदा है। जदों किसे दा बच्चा गवाच जाए तां मां बाप बच्चे लई मोह ममता विच दुखी होके तड़फदे हन। बच्चे दी खोज वास्ते अखबारां विच रेडियो विच ऐलान करदे हन कि जे कोई उहनां दे बच्चे दी खबर दे देवे जां लभ देवे तां उहनूं शुकराना दित्ता जावेगा। इसे तरह जदों जीव माया दे भरम कारण अपने करते अकाल पुरख नूं भुल के बेमुख हो जांदे हन तां सतबख्शिंद सदा मेहरवाना अकाल पुरख नूं अपने भुले हुए बच्चां वास्ते दुख हुंदा है। इसे लिए ऐसे बेअंत माया विच गवाचे जीवां नूं माइकी पौजल बिखम असगाह विचों कढ के मुड़ अपने निज घर वल प्रेरण वास्ते ओ समय समय सिर गुरु अवतार साध संत हरिजन गुरमुख प्यारे जग विच भेजदा है, जो समय समय अनुसार जिन्हां ने भिन्न भिन्न धर्म मजहब चलाए ते आपो अपनियां बाणियां साडी प्रेरणा वास्ते अगवाई वास्ते छड गए। उपदेश करे गुरु सतगुर पूरा, गुरु सतगुर पारुपकारिया जियो। तुम घर आवो मेरे मीत, तुमरे दुखी हर आप निवारे, अपदा पई बितीत। जगत उदारन संत तुम्हारे, दर्शन पेखत रहे अगाए। जगत उदारन साध प्रभ तिन लागो पाल। जेकर भुले हुए जीव अथवा जग्यासुआ नू अपने सुखदाई आत्मिक निज घर वल रुख करन विच कोई जन सहाई होवे ता उस सहायक गुरमुख प्यारे उत्ते भी सतगुरु दी बख्शिश हुंदी है, नदर करम हुंदी है। जन नानक धूड़ मंगै तिस गुरसिख की, जो आप जपै अवरै नाम जपावै। हाँ सदके तिना गुरसिखा गुरसिख दे गुरसिख मिलाया। गुरु नानक देव जी ने गुरसिखा दे कल्याण लई 10 जामे धारण किते ते अपनी बख्शिश द्वारा सानू इस इलाही गुरबाणी दे लड़ लाया। ए जो गुरबाणी दा पाठ कीर्तन कथा द्वारा प्रचार हो रहा है, ए सब साडे भुल्ले होए जां बेमुख होए होए जीवां दे कल्याण हित सतगुरु दी मेहर ही है, बख्शिश है, ओदी ग्रेस है। ਅੱਜ ਦੇ ਵਿਗਿਆਨਕ ਜ਼ਮਾਨੇ ਵਿੱਚ ਗੁਰਬਾਣੀ ਦੀ ਇਹ ਦਾਤ ਰੇਡੀਓ, ਟੈਲੀਵਿਜ਼ਨ, ਟੇਪ ਰਿਕਾਰਡਰ, ਸਪੀਕਰ ਦੁਆਰਾ ਘਰ ਬੈਠਿਆਂ, ਤੁਰਦਿਆਂ ਫਿਰਦਿਆਂ, ਸੁੱਤਿਆਂ ਸਹਿਜੇ ਹੀ ਵੰਡੀ ਜਾ ਰਹੀ ਹੈ। ਲੇਕਿਨ ਬਾਵਜੂਦ ਇੰਨੀਆਂ ਸਹੂਲਤਾਂ ਦੇ ਅਸੀਂ ਇਹਨਾਂ ਇਲਾਹੀ ਬਖਸ਼ਿਸ਼ਾਂ ਦਾ ਪੂਰਾ ਲਾਭ ਨਹੀਂ ਲੈ ਰਹੇ, ਬਲਕਿ ਅਣਗਹਿਲੀ, ਅਗਿਆਨਤਾ ਜਾਂ ਮਾਇਕੀ ਭਰਮ ਵਿੱਚ ਇਹਨਾਂ ਦੀ ਗਲਤ ਵਰਤੋਂ ਕਰ ਰਹੇ ਹਾਂ, ਇਹਨਾਂ ਦਾ ਮਿਸਯੂਜ਼ ਕਰ ਰਹੇ ਹਾਂ, ਜਿਸ ਕਰਕੇ ਸਾਡਾ ਜੀਵਨ ਹੋਰ ਵੀ ਨਿਗਰਦਾ ਜਾਂਦਾ ਹੈ। ਇਹਦਾ ਕਾਰਨ ਕੀ ਹੈ? ਕਾਰਨ ਸਪਸ਼ਟ ਹੈ ਕਿ ਪਰਮਾਰਥ ਜਾਂ ਧਰਮ ਵੱਲ ਸਾਡੀ ਰੁਚੀ ਜਾਂ ਯਤਨ ਜਾਂ ਤਾਂ ਗਲਤ ਹੈ, ਜਾਂ ਉਪਰਾ ਜਿਹਾ ਹੈ, ਜਾਂ ਫਿਰ ਅਪੂਰਨ ਹੈ। ਦੂਜੇ ਲਫ਼ਜ਼ਾਂ ਵਿੱਚ, ਪਰਮਾਰਥ ਦੇ ਰਾਹ ਵਿੱਚ ਜੇ ਕੋਈ ਨੁਕਸ, ਕੋਈ ਢਿੱਲ, ਕੋਈ ਦੋਸ਼ ਹੁੰਦਾ ਹੈ ਤਾਂ ਉਹਦੇ ਵਿੱਚ ਸਤਿਗੁਰੂ ਦੇ ਹੁਕਮ ਕਰੋ ਯਤਨ ਦੀ ਕਮਾਈ ਜਾਂ ਸਾਡੀ ਘਾਲਣਾ ਵਿੱਚ ਕਮੀ ਹੈ। ਸਤਿਗੁਰੂ ਦੀ ਬਖਸ਼ਿਸ਼ ਤਾਂ ਧੁੱਪ ਦੀ ਤਰ੍ਹਾਂ ਸਦ ਬਖਸ਼ਿੰਦ ਹੈ, ਸਦਾ ਮਿਹਰਬਾਨ ਹੈ, ਅਪੁੱਲ ਹੈ, ਅਮਿਤ ਹੈ, ਸਦੀਵੀ ਹੈ ਅਤੇ ਇੱਕ ਸਾਰ ਵਰਤੀ ਜਾ ਰਹੀ ਹੈ। ਸਦਾ 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 ਦਿਆਲ ਸਾਚਾ ਸਾਹਿਬ, ਸਦ ਮਿਹਰਬਾਨ, ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਗੁਰਦਿਆਲ ਸਦਾ ਬਖਸ਼ਿੰਦਾ, ਨਾਨਕ ਪ੍ਰੀਤਮ ਕਿਰਪਾਲ ਸਦਹੂ ਕਿਨੈ ਕੋਟ ਮਦੇ ਜਾਤੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਡਾ ਯਤਨ ਕੀ ਹੈ, ਅਸੀਂ ਕੀ ਯਤਨ ਕਰੀਏ? ਗੁਰਮੁਖ ਪਿਆਰਿਆਂ ਨੇ ਸਪਸ਼ਟ ਕੀਤਾ ਹੈ, ਸਾਡਾ ਯਤਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਪੂਰਨ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਆਪਣੇ ਆਪ ਨੂੰ ਪੇਸ਼ ਕਰਨਾ ਜਾਂ ਚਰਨ ਸ਼ਰਨ ਜਾਣਾ ਹੈ। ਦੂਜੇ ਪਾਸੇ ਸਤਿਗੁਰੂ ਤਾਂ ਆਪਣੀ ਅਪਾਰ ਬਖਸ਼ਿਸ਼ ਦੁਆਰਾ ਬੇਅੰਤ ਅਮਿਤ ਇਲਾਹੀ ਦਾਤਾਂ ਦੀ ਝੜੀ ਸਦਾ ਹੀ ਲਾਈ ਰੱਖਦੇ ਹਨ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ, ਤੂੰ ਸੱਚਾ ਦਾਤਾਰ ਨਿਤ ਦੇਵੇ ਚੜੇ ਸਵਾਇਆ, ਅਣਮੰਗਿਆ ਦਾਨ ਦੀਜੈ ਦਾਤੇ, ਤੇਰੀ ਭਗਤ ਭਰੇ ਭੰਡਾਰਾ, ਤੂੰ ਦਾਤਾ ਦਿਆਲ ਸਭੈ ਸਿਰ ਅਹਿਨ ਇਸ ਦਾਤ ਸਮਾਰ ਕਰੇ, ਸਤਿਗੁਰ ਮੇਰਾ ਸਦਾ ਹੈ ਦਾਤਾ, ਜੋ ਇੱਛੈ ਸੋ ਫਲ ਪਾਏ। ਪ੍ਰੀਤ ਪ੍ਰੇਮ ਪਿਆਰ ਇਹ ਅਕਾਲ ਪੁਰਖ ਦਾ ਪ੍ਰਕਾਸ਼ ਰੂਪ ਹੈ, ਜਿਵੇਂ ਧੁੱਪ ਸੂਰਜ ਦੀ ਪ੍ਰਕਾਸ਼ ਰੂਪ ਹੈ। ਇਸੇ ਕਰਕੇ ਪਰਮੇਸ਼ਰ ਨੂੰ ਅਤ ਪ੍ਰੀਤਮ, ਪ੍ਰੇਮ ਪੁਰਖ, ਪ੍ਰਿਆ ਆਦਿ ਲਫ਼ਜ਼ਾਂ ਨਾਲ ਬਾਣੀ ਵਿੱਚ ਸੰਬੋਧਨ ਕੀਤਾ ਗਿਆ ਹੈ। ਅਤ ਪ੍ਰੀਤਮ ਮਨਮੋਹਣਾ, ਘੱਟ ਸੋਹਣਾ ਪ੍ਰਾਣ ਅਧਾਰਾ ਰਾਮ, ਪ੍ਰਿਆ ਪ੍ਰੀਤ ਪਿਆਰੋ ਮੋਰੋ, ਮੂਸਨ ਪ੍ਰੇਮ ਪ੍ਰੇਮ ਕੈ ਗਨੋ ਏਕ ਕਰ ਕਰਮ। ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਅਸੀਂ ਜੀਵ ਪਰਮੇਸ਼ਰ ਦੀ ਅੰਸ਼ ਹਾਂ ਅਤੇ ਸਾਡੇ ਵਿੱਚ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਚਿਣਗ ਜਾਂ ਕਿਰਨ ਵੀ ਪ੍ਰਵਿਰਤ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਹੁਣ ਇਸ ਪ੍ਰੇਮ ਪਿਆਰ ਦੇ ਪ੍ਰਗਟਾਵੇ ਜਾਂ ਵਰਤੋਂ ਦੁਆਰਾ ਹੀ ਪਿਆਰ ਦੀ ਪੂਰਨਤਾ ਹੋਣੀ ਹੈ। ਇਸ ਲਈ ਪਰਮੇਸ਼ਰ ਨੇ ਆਪਣੇ ਅਥਾਹ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਅਤੇ ਇਹਦੇ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਜਾਂ ਕਣੀ ਰੱਖੀ ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ, ਜਿਵੇਂ ਮਾਂ ਬੱਚੇ ਦਾ ਪਿਆਰ ਹੈ, ਬੱਚਾ ਮਾਂ ਨਾਲ ਪਿਆਰ ਕਰਦਾ ਹੈ ਅਤੇ ਮਾਂ ਬੱਚੇ ਤੋਂ ਸਦਕੇ ਜਾਂਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਨੇ ਆਪਣੇ ਪਿਆਰ ਦੀ ਪੂਰਨਤਾ ਲਈ ਇਹ ਸਾਰੀ ਰਚਨਾ ਰਚੀ ਅਤੇ ਉਹਦੇ ਵਿੱਚ ਆਪਣੇ ਇਲਾਹੀ ਪਿਆਰ ਦੀ ਚਿਣਗ ਜਾਂ ਕਣੀ ਰੱਖੀ ਤਾਂ ਕਿ ਪਰਮੇਸ਼ਰ ਆਪਣੀ ਅੰਸ਼ ਜੀਵਾਂ ਨਾਲ ਪਿਆਰ ਕਰ ਸਕੇ ਅਤੇ ਉਹਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦਾ ਜਵਾਬ ਰਿਸਪੋਂਸ ਦੇ ਸਕੇ। ਇਸ ਤਰ੍ਹਾਂ ਇਲਾਹੀ ਪ੍ਰੀਤ ਪ੍ਰੇਮ ਪਿਆਰ ਦੀ ਪੂਰਨਤਾ ਨੂੰ ਛੋਹ ਸਕੇ। ਇਹੋ ਪਿਆਰ ਦੀ ਦੈਵੀ ਖਿੱਚ, ਕੌਸਮਿਕ ਅਟਰੈਕਸ਼ਨ ਇਲਾਹੀ ਪ੍ਰੀਤ ਪ੍ਰੇਮ ਪਿਆਰ ਹੈ, ਜਿਹਦੇ ਨਾਲ ਕਿ ਕਾਇਨਾਤ ਦਾ ਜ਼ਰਾ ਜ਼ਰਾ ਇੱਕ ਦੂਜੇ ਵੱਲ ਅਤੇ ਉਹਦੀ ਅੰਸ਼ ਆਪਣੀ ਇਲਾਹੀ ਮਾਂ ਦੇ ਇਲਾਹੀ ਪਿਆਰ ਦੇ ਜਵਾਬ ਵਜੋਂ ਪਰਮੇਸ਼ਰ ਵੱਲ ਕਿਸੇ ਸੂਖਮ, ਸਹਿਜ, ਅਦ੍ਰਿਸ਼ਟ, ਅਪੁੱਲ ਹੁਕਮ ਦੀ ਤਾਰ, ਡਿਵਾਈਨ ਪੁੱਲ ਨਾਲ अवश ते सहजे खिचिंदा जा रहा है। एदे आसरे सारी कायनात जुगा जुगांतरां तो बजी हुई है ते इलाही रवानगी विच चल दी जा रही है। इसे इलाही खिच इसे डिवाइन पुल दी प्री तार नू ही नाम जां शब्द किया गया है। यदि आप मुहारे सहज चाल नू ही हुक्म किया गया है जो कायनात दे जरे जरे विच जीवन रौ रूप विच सदीवी वग रहा है ते इस कायनात नू कायम दायम रखता है। ए प्रीत तार ए प्रेम छो जा नाम दी प्रेम टुंबनी ही गुर प्रसाद है होए मेहरवाना है। साडा होमे वेड़िया मन परमेश्वर दी बख्शी हुई बुद्धि नाल उक्तियां जुक्तियां स्याणपां कोट कोट के अपने पाने विच वरतदा है ते नाल लिखे हुक्म तो बेमुख हो के इलाही प्रीत तार तो टुट जांदा है। इस तरह इलाही मां दी निग्गी गोद ते प्यार सुख ते बख्शिशां तो वांझा रहिंदा है। जेकर बिजली दी तार विच कोई नुक्स पै जावे तां बल्ब बुझ जांदा है ते सानू हनेरे विच ठोकरां खाणियां पैंदियां हन। इसे तरह साडे मन दी सुरत दी तार अंतर आत्मे परमेश्वर दे नाम हुक्म जां जीवन रौ तो टुट जावे तां साडे मन उत्ते भी अज्ञानता दा हनेरा छा जांदा है ते असी होमे दे भरम भुलेखियां विच ठोकरां खांदे दुख कलेश भोगदे हां। जिवें सूरज दी धुप तो लांभे हो के असी किसे भोरे जां कुंदरा विच लुक जाइए तां धुप दी निग्गी रोशनी तो वांझे हो के हनेरे विच दुख कटदे हां। इसे तरह असी जेकर मुड़ अपनी मां दी निग्गी गोद दा प्यार मानना चाहुंदे हां अंतरमुखी हो के सानू शब्द सुरत दी तार द्वारा अंतर आत्मे इलाही हुकम नाम जां जीवन रौ नाल जुड़ना लाजमी है। जां इयों कहो कि जेकर असी भरम दे हनेरे विच्चों निकलना चाहुंदे हां तां सानू होमे दी हनेर कोठड़ी विच्चों निकल के नाम रूपी सूरज दी रोशनी विच जां धुप विच अपने आप नू पेश करना पवेगा। अर्थात माया वल पिट करके मन दा रुख इलाही सूरज अकाल पुरख वल करना पवेगा अथवा बेमुख होए मन नू गुरु दी हजूरी विच सनमुख करना पवेगा। इसे नू ही चरण शरण जाना क्या गया है। शरण गहीजे मान लीजे करे सो सुख पाईए होवे ता सनमुख सिख कोई जियो रहे गुर नाले गुर के चरण हिरदे त्याए अंतर आत्मे समाले आप छड सदा रहे परने गुर बिन अवर न जाने कोए कह नानक सुनो संतो सो सिख सनमुख होए। चरण सरन गुर एक पेंडा जाए चल सतगुर कोट पेंडा आगे होए लेत है। यही साडे लई करो यतन है। असी पल पल दिन सरात सारी उम्र किसे ना किसे काम विच रुझे रहिंदे हां पर साडा रुझेवा जां यतन त्रै गुणा विच माया दी गुलामी करन लई हुंदा है। माया कारण सद ही चूरे मनमुख कबे ना उस्तत करे माया कारण करे उपाओ कबे ना काले सीधा पाओ। असी सब उद्दम माया वास्ते करदे हां कोई विरला ही परमार्थ दी रुचि रखदा है ते धर्म लई कोई यतन जां उद्दम करदा है। विरले केई पाईयन जिना प्यारे निह बिख्या का सब तंद पसार विरले किनो नाम आधार। गुरमत चलदे विरले बंदे धार्मिक रुचि वाले जो उद्दम जां यतन असी करदे हां ਉਹ ਵੀ ਉਪਰੇ ਜਾਂ ਅਧੂਰੇ ਗਲਤ ਫੋਕੇ ਜਾਂ ਕਰਮ ਕਾਂਡ ਬਣ ਕੇ ਹੀ ਰਹਿ ਜਾਂਦੇ ਹਨ। ਧਰਮ ਕਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਸਾਡਾ ਫਰਜ਼ ਯਤਨ ਤਾਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣਾ ਬੁੱਝਣਾ ਤੇ ਕਮਾਉਣਾ ਹੈ। ਹੋਏ ਮਿਹਰਬਾਨਾ ਜਾਂ ਸਤਿਗੁਰੂ ਦੀ ਬਖਸ਼ਿਸ਼ ਤਾਂ ਸਹਿਜ ਸੁਭਾਏ ਆਪਣੇ ਆਪ ਅਵਸ਼ ਹੁੰਦੀ ਰਹੀ ਹੈ ਤੇ ਹੁੰਦੀ ਰਹੇਗੀ ਜਿਵੇਂ ਸੂਰਜ ਤੋਂ ਉਹਦੀ ਧੁੱਪ ਹਮੇਸ਼ਾ ਰਹੀ ਹੈ ਰਹੇਗੀ। ਕਰੋ ਯਤਨ ਦੀ ਕਮਾਈ ਲਈ ਗੁਰਬਾਣੀ ਸਾਡੀ ਇਉਂ ਅਗਵਾਈ ਪ੍ਰੇਰਨਾ ਤੇ ਸਹਾਇਤਾ ਕਰਦੀ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਮੇਰੇ ਮਨ ਹਰ ਹਰ ਨਾਮ ਤੇ ਆਏ कर संगत नित साध की गुर चरणी चित लाए, तजो स्यानप सुरजनो सिमरो हर हर राए, एक आस हर मन रखो नानक दुख परम पौ जाए। साजन संत करो ए काम, आन त्याग जपो हर नाम, उदम करो वडभागियो सिमरो हर हर राए, नानक जिस सिमरत सब सुख होवे दुख दर्द प्रम जाए। हर कीरत साध संगत है सिर करमन कै करमा, कर साध संगत सिमर माधो हो हे पतित पुनीत, जन नानक को गुर ए मत दीनी जप हर पवजल तरना। पाई रे राम कहो चित लाए, हर जस वखर ले चलो सौ देखे पति आए। वाहिगुरु जी का खालसा, वाहिगुरु जी की फतेह।